नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्यावो जी हृदय त्यावो श्री गुरु रामदास गुण गावो गुरु अर्जन बिघ्नन के नाशक बिघ्नन के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला परम कृपाला श्री गुरु गोविंद सिंह विशाला तरन तरा पर पुन पुन सीसा पुन पुन सीसा बंदों पार बारे जगदीसा एक अंकारा सतगुरु तेह प्रसाद सच होए वाहे गुरु जी की फतेह है बिघ्न विनाशन सो कहां बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लेओ तुम कथा सुधा हम ना सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जी मीरी पीरी दोनों तरें बचहै शरण नत जुग पर हरें सुन सत गुर के बाख अडोले धर शरदा लह आनंद अतोले
वाहिगुरु जी का खालसा वाहिगुरु जी की फतेह परम सन्मान जो गुरु की साजी नवाजी गुरु खालसा साध संगत जी आप जी अत्यंत वडभागे हो सतगुरां दी पवित्र पावन हजूरी विच संध्या दे दीवाना दीआं हाजरियां भर के गुर इतिहास की लड़ीवार कथा का रोज आनंद माणदे हो सतगुरु हरगोबिंद साहब छेवें पातशाह महाराज मीरी पीरी दे मालक दल भंजन गुरसूरमा बड़ जोधा बहु परोपकारी सतगुरु तखत ते बैठे हन श्री अकाल तख्त साहब जी की रचना करके मीरी पीरी दियां दो तेगां धारण कीतियां हन बाबा बुढ़ा साहब जी भाई गुरदास जी गुरु घर के मुखी सिख सेवादार मसंद हाजिर हैं हजारां संगतां श्री अकाल तख्त साहब सामने महाराज के दरबार में हाजरियां भर रही हैं बेअंत सुंदर बस्तर शस्त्र सजा के गुरु साहब संगतां नूं दर्शन दे रहे हैं जदों दो तलवारां गात्रे पा लईयां दो तलवारी बधियां एक मीरी दी एक पीर दी एक अजमत दी एक राज दी एक राखी करे वजीर दी महाराज सच्चे पातशाह दियां दोवें तलवारां देख के सिखां ने बेनती कीती महाराज अगे जितने योधे महापुरश शस्त्रधारी सूरबीर अवतारी पुरश भी होए हन राजे महाराजे भी होए हन श्री रामचंद्र भगवान कृष्ण जी जैसे अर्जन भीम जैसे सूरमे पुरातन समय तो चले आए अज तक इको ही तलवार गात्रे पहन दे आप जी ने दो क्यों पाईया हन ਇਸ ਦਾ ਕੀ ਕਾਰਨ ਹੈ? ਮਹਾਰਾਜ ਸਾਹਿਬ ਜੀ ਬਚਨ ਕੀਤਾ, ਗੁਰਮੁਖੋ ਇਹ ਇੱਕ ਮੀਰੀ ਦੀ ਹੈ, ਇੱਕ ਪੀਰੀ ਦੀ ਹੈ। ਇੱਕ ਤੇ ਨਹਿ ਮੀਰਨ ਕੀ ਮੀਰੀ, ਦੂਸਰ ਤੇ ਪੀਰਨ ਕੀ ਪੀਰੀ। ਇੱਕ ਮੀਰੀ ਦੀ ਹੈ ਜਿਹਦੇ ਨਾਲ ਮੀਰਾਂ ਦੀ ਮੀਰੀ ਖੋਲਾਂਗੇ, ਅਤੇ ਦੂਜੀ ਪੀਰੀ ਦੀ ਹੈ ਜਿਹਦੇ ਨਾਲ ਪੀਰਾਂ ਦੀ ਪੀਰੀ ਖੋਲਾਂਗੇ। ਭਾਵ ਮੀਰੀ ਔਰ ਪੀਰੀ ਦੇ ਮਾਲਕ ਬਣ ਕੇ ਧਰਮ ਅਤੇ ਰਾਜਨੀਤੀ, ਭਗਤੀ ਅਤੇ ਸ਼ਕਤੀ, ਸ਼ਾਂਤੀ ਅਤੇ ਕ੍ਰਾਂਤੀ ਦਾ ਬੈਲੈਂਸ ਕਰਾਂਗੇ। ਭਗਤ ਸੰਤਾਂ ਨੂੰ ਸਿਪਾਹੀ ਅਤੇ ਸਿਪਾਹੀਆਂ ਨੂੰ ਸੰਤ ਬਣਾ ਦੇਵਾਂਗੇ। ਇਹੋ ਜਿਹਾ ਸਿਧਾਂਤ ਮਹਾਰਾਜ ਸਾਹਿਬ ਦੁਨੀਆਂ 'ਚ ਪਹਿਲੀ ਵਾਰ ਪੇਸ਼ ਕੀਤਾ ਹੈ। ਕਈ ਲੋਕ ਸ਼ੰਕਾ ਕਰਦੇ ਕਿ ਗੁਰੂ ਸਾਹਿਬ ਨੇ ਦੁਨੀਆਂ ਨੂੰ ਨਵਾਂ ਕੀ ਦਿੱਤਾ ਹੈ। ਖਾਲਸਾ ਜੀ, ਹਰ ਗੱਲ ਹੀ ਨਿਰਾਲੀ ਹੈ, ਹਰ ਗੱਲ ਹੀ ਨਵੀਂ ਹੈ। ਖੋਜੋ ਤਾਂ ਸਹੀ, ਪੜ੍ਹੋ ਤਾਂ ਸਹੀ ਇਤਿਹਾਸ ਨੂੰ, ਗੁਰੂ ਸਾਹਿਬ ਦੇ ਸਿਧਾਂਤ ਨੂੰ, ਗੁਰੂ ਸਾਹਿਬ ਦੇ ਆਦਰਸ਼ ਨੂੰ। ਇਹ ਚੀਜ਼ ਪਹਿਲੇ ਕਦੀ ਨਜ਼ਰ ਆਈ ਹੈ? ਜਿਹੜੇ ਰਾਜੇ ਸਨ ਉਹ ਜ਼ਾਲਮ ਬਣ ਗਏ ਸਨ, ਜਿਹੜੇ ਸੰਤ ਸਨ ਉਹ ਮਜ਼ਲੂਮ ਬਣ ਗਏ ਸਨ। ਮਹਾਰਾਜ ਸਾਹਿਬ ਜੀ ਨੇ ਸੰਤਾਂ ਨੂੰ ਰਾਜੇ ਬਣਾਤਾ, ਰਾਜਿਆਂ ਨੂੰ ਸੰਤ ਬਣਾਤਾ, ਸੰਤ ਅਤੇ ਸਿਪਾਹੀ ਦਾ ਸੁਮੇਲ ਕਰਤਾ, ਭਗਤੀ, ਸ਼ਕਤੀ, ਰਾਜਨੀਤੀ ਅਤੇ ਧਰਮ ਨੂੰ ਇਕੱਠਿਆਂ ਕਰਤਾ। ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੁਰਤੀ ਜੋੜੋ ਸਾਰੀ ਸੰਗਤ, ਪਿਆਰ ਨਾਲ ਕਥਾ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮੀਰੀ ਪੀਰੀ ਦੋਨੋਂ ਧਰਾਂ,
ਮਹਾਰਾਜ ਸਾਹਿਬ ਬਚਨ ਕਰਦੇ ਨੇ, ਅਸੀਂ ਮੀਰੀ ਵੀ ਧਾਰਨ ਕਰਾਂਗੇ, ਅਸੀਂ ਪੀਰੀ ਵੀ ਧਾਰਨ ਕਰਾਂਗੇ।
ਬਚਹਿ ਸ਼ਰਨ ਨਤ ਜੁਗ ਪਰ ਹਰਾਂ,
ਜਿਹੜਾ ਸ਼ਰਨ ਪਏਗਾ ਸੋ ਤਰੇਗਾ, ਜਿਹੜਾ ਅੜੇਗਾ ਸੋ ਚੜੇਗਾ। ਗੁਰੂ ਘਰ ਨਾਲ ਟੱਕਰ ਲੈਣ ਵਾਲਾ ਨਾ ਕੋਈ ਮੀਰ ਰਹੇਗਾ ਨਾ ਕੋਈ ਪੀਰ ਰਹੇਗਾ। ਜਿਹੜਾ ਧਰਮ ਦੇ ਨਿਸ਼ਾਨ ਥੱਲੇ ਆਵੇਗਾ, ਭਾਵ ਧਰਮ ਦੇ ਰਾਹ 'ਤੇ ਤੁਰੇਗਾ। ਇਹ ਨਹੀਂ ਮਹਾਰਾਜ ਨੇ ਆਖਿਆ ਵੀ ਅਸੀਂ ਹਿੰਦੂਆਂ ਨੂੰ ਬਚਾਵਾਂਗੇ ਮੁਸਲਮਾਨਾਂ ਨੂੰ ਮਾਰਾਂਗੇ, ਜਾਂ ਮੁਸਲਮਾਨਾਂ ਨੂੰ ਬਚਾਵਾਂਗੇ ਹਿੰਦੂਆਂ ਨੂੰ ਮਾਰਾਂਗੇ। ਇਹ ਗੱਲ ਨਹੀਂ ਕਹੀ, ਨਾ ਇਹ ਗੁਰੂ ਦਾ ਸਿਧਾਂਤ ਹੈ। ਗੁਰੂ ਦਾ ਸਿਧਾਂਤ ਤਾਂ ਹੈ ਵੀ ਸੰਤਾਂ, ਭਗਤਾਂ, ਰੱਬ ਦੇ ਪਿਆਰਿਆਂ ਨੂੰ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ, ਉਹਨਾਂ ਨੂੰ ਪੂਰੀ ਪੁਸਤ ਪਨਾਹ ਦੇਣੀ ਹੈ, ਉਹਨਾਂ ਦੀ ਰਾਖੀ ਕਰਨੀ। ਸਾਧ ਸਮੂਹ ਪ੍ਰਸੰਨ ਫਿਰਾਂਗੇ, ਸਾਧੂ ਸੰਤ ਪ੍ਰਸੰਨ ਰਹਿਣਗੇ, ਅਤੇ ਸ਼ਤਰ ਸਭੈ ਅਵਲੋਕ ਚਪੈਂਗੇ, ਜਿਹੜੇ ਸ਼ਤਰੂ ਨੇ ਉਹ ਵੇਖ ਵੇਖ ਕੇ ਸੜਨਗੇ, ਦੁਖੀ ਹੋਣਗੇ। ਪ੍ਰਤਾਪ ਇਹੋ ਜਿਹਾ ਹੋਵੇਗਾ ਖਾਲਸੇ ਦਾ। ਮਹਾਰਾਜ ਛੇਵੇਂ ਪਾਤਸ਼ਾਹ ਅੱਜ ਨੀਂਹ ਪੱਥਰ ਰੱਖ ਰਹੇ ਨੇ ਉਸ ਭਗਤੀ ਸ਼ਕਤੀ ਦੇ ਸੁਮੇਲ ਦੀ, ਉਸ ਰਾਜ ਦੀ ਜਿਸ ਨੂੰ ਹਲੀਮੀ ਰਾਜ, ਖਾਲਸਾ ਰਾਜ ਕਹਿੰਦੇ ਨੇ, ਸੱਚਾ ਰਾਜ ਕਹਿੰਦੇ ਨੇ। ਮਹਾਰਾਜ ਕਹਿੰਦੇ ਅਸੀਂ ਮੀਰੀ ਪੀਰੀ ਦੇ ਧਾਰਨੀ ਹੋਵਾਂਗੇ।
ਸੁਣ ਸਤਿਗੁਰ ਕੇ ਬਾਖ ਅਡੋਲੇ,
ਮਹਾਰਾਜ ਦੇ ਅਡੋਲ ਬਚਨ ਸੁਣ ਕੇ
ਧਰ ਸ਼ਰਧਾ ਲਹਿ ਆਨੰਦ ਅਤੋਲੇ।
ਗੁਰੂ ਕੇ ਸਿੱਖਾਂ ਨੇ ਉਹਨਾਂ ਬਚਨਾਂ ਤੇ ਸ਼ਰਧਾ ਰੱਖੀ, ਤਰਕ ਨਹੀਂ ਕੀਤੀ। ਮਹਾਰਾਜ ਜੋ ਕਹਿ ਰਹੇ ਨੇ ਸੱਤ ਕਹਿ ਰਹੇ ਨੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਦੇ ਬਚਨ ਕਦੀ ਕੱਚੇ ਹੋ ਨਹੀਂ ਸਕਦੇ, ਸਤਿਗੁਰੂ ਦੇ ਬਚਨ ਝੂਠੇ ਹੋ ਨਹੀਂ ਸਕਦੇ। ਸਤਿਗੁਰੂ ਜੋ ਕਹਿ ਰਹੇ ਨੇ ਸੱਚ ਹੀ ਕਹਿ ਰਹੇ ਨੇ, ਐਸਾ ਨਿਸ਼ਚਾ ਗੁਰੂ ਕੇ ਸਿੱਖਾਂ ਨੇ ਕੀਤਾ ਹੈ।
ਬੈਠੇ ਸਤਿਗੁਰ ਤਖ਼ਤ ਸੁਹਾਵਤ,
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਹੋਏ ਮਹਾਰਾਜ ਛੇਵੇਂ ਪਾਤਸ਼ਾਹ ਸੋਭਦੇ ਹਨ, ਸੋਹਣੇ ਲੱਗਦੇ ਹਨ।
ਸੁਰਗਨ ਮੈਂ ਜਿਮ ਸੁਰਪਤ ਭਾਵਤ,
ਇਸ ਤਰ੍ਹਾਂ ਬੈਠੇ ਹਨ ਸੋਭਾ ਪਾ ਰਹੇ ਜਿਵੇਂ ਦੇਵਤਿਆਂ ਵਿੱਚ ਦੇਵਤਾ ਰਾਜ ਇੰਦਰ ਬੈਠਾ ਹੋਵੇ।
ਕੈ ਮੁਨ ਗਨ ਮੈਂ ਰਗ ਕੁਲ ਚੰਦ,
ਇਸ ਤਰ੍ਹਾਂ ਸੋਭਦੇ ਹਨ ਜਿਵੇਂ ਮੁਨੀਆਂ ਦੀ ਸਭਾ ਵਿੱਚ ਸ੍ਰੀ ਰਾਮ ਚੰਦਰ ਜੀ ਮਹਾਰਾਜ ਸੋਭਦੇ ਸਨ।
ਕਹਿ ਜਾਦਵ ਮਹਿ ਕ੍ਰਿਸ਼ਨ ਬਿਲੰਦ,
ਜਾਂ ਇਸ ਤਰ੍ਹਾਂ ਸਮਝ ਲਓ ਜਿਵੇਂ ਜਾਦਵਾਂ ਵਿੱਚ ਭਗਵਾਨ ਕ੍ਰਿਸ਼ਨ ਜੀ ਸੋਭਦੇ ਸਨ।
ਹੇਰ ਹੇਰ ਇਮ ਉਪਮਾ ਗਾਵਤ,
ਮਹਾਰਾਜ ਦਾ ਦਰਬਾਰ ਸਜਿਆ ਅਕਾਲ ਤਖ਼ਤ, ਛੇਵੇਂ ਪਾਤਸ਼ਾਹ ਬੈਠੇ ਸੋਭਾ ਪਾ ਰਹੇ ਨੇ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਵੇਖ ਵੇਖ ਕੇ ਢਾਡੀ ਉਪਮਾ ਗਾਉਂਦੇ ਹਨ।
ਦੋਹ ਦਿਸ ਚਾਮਰ ਚਾਰ ਢੋਰਾਵਤ,
ਦੋਵੇਂ ਪਾਸੇ ਚੋਰ ਵਰਦਾਰਾਂ ਦੇ ਹੱਥ ਵਿੱਚ ਚੋਰ ਹਨ, ਬੜੇ ਸੋਹਣੇ ਵੱਡੇ ਵੱਡੇ ਕੇਸਾਂ ਦੇ ਸਮੂਹ ਨਾਲ ਬਣੇ ਹੋਏ ਚੋਰ। ਦੋ ਚੋਰ ਬਰਦਾਰਾਂ ਦੇ ਹੱਥ ਵਿੱਚ, ਇੱਕ ਸੱਜੇ ਖੜਾ ਹੈ ਇੱਕ ਖੱਬੇ। ਗੁਰੂ ਸਾਹਿਬ ਦੇ ਉੱਪਰੋਂ ਦੀ ਸੀਸ ਦੇ ਉੱਤੋਂ ਦੀ ਖੱਬੇ ਸੱਜੇ ਤੋਂ ਚੋਰ ਕਰਦੇ ਹਨ।
ਮਨੋਹੋ ਮਰਾਲ ਬਿਸਤ ਉੱਡ ਆਵਤ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਪਮਾ ਦਿੰਦੇ ਨੇ, ਕਹਿੰਦੇ ਇੰਝ ਲੱਗਦਾ ਜਿਵੇਂ ਮਹਾਰਾਜ ਦੇ ਸੀਸ ਤੇ ਦੋ ਹੰਸ ਉਡਾਰੀਆਂ ਮਾਰਦੇ ਹੋਣ।
ਮੁਕਤਾ ਗਨ ਪਰ ਛੋਹਰ ਨਾ ਪਾਵਤ,
ਮੋਤੀਆਂ ਨੂੰ ਖਾਣ ਵਾਸਤੇ ਆਉਂਦੇ ਨੇ ਹੰਸ, ਪਰ ਨਾਲ ਛੂ ਨਹੀਂ ਸਕਦੇ ਤੇ ਉੱਡ ਜਾਂਦੇ ਨੇ।
ਦੁੱਤ ਅਖੰਡ ਮੁਖ ਮੰਡਲ ਕੇਰੀ,
ਮਹਾਰਾਜ ਸਾਹਿਬ ਦੇ ਮੁਖ ਮੰਡਲ ਦੀ, ਮਹਾਰਾਜ ਦੇ ਚਿਹਰੇ ਦੀ ਸੋਭਾ ਕਹੀ ਨਹੀਂ ਜਾ ਸਕਦੀ। ਬਾਲਾ ਹੀ ਸੋਹਣਾ ਸੁੰਦਰ ਸਰੂਪ ਹੈ ਛੇਵੇਂ ਪਾਤਸ਼ਾਹ ਜੀ ਦਾ।
ਤੇਜ ਵਿਸਾਲ ਦੇ ਪਿਓ ਤਿਸ ਬੇਰੀ,
ਬੜਾ ਜਾਹੋ ਜਲਾਲ ਬੜਾ ਤੇਜ ਪ੍ਰਤਾਪ, ਚਿਹਰੇ ਤੇ ਨੂਰ ਹੀ ਨੂਰ ਹੈ। ਤੇਜਸਵੀਆਂ ਵਾਲਾ, ਸੂਰਬੀਰਾਂ ਬਹਾਦਰਾਂ ਯੋਧਿਆਂ ਵਾਲਾ, ਅਵਤਾਰਾਂ ਗੁਰੂਆਂ ਪੀਰਾਂ ਵਾਲਾ, ਰਾਜਿਆਂ ਮਹਾਰਾਜਿਆਂ ਵਾਲਾ, ਸੰਤਾਂ ਤੇ ਫਕੀਰਾਂ ਵਾਲਾ, ਸਾਰੇ ਹੀ ਗੁਣ ਮਹਾਰਾਜ ਦੇ ਚਿਹਰੇ ਵਿੱਚੋਂ ਝਲਕਦੇ ਹਨ। ਹਾਂਜੀ,
ਭਇਓ ਹੁਕਮ ਸੰਗਤ ਸਭ ਆਵੈ,
ਹੁਕਮਨਾਮਾ ਦਿੱਤਾ ਸੰਗਤ ਨੂੰ ਵੀ ਆਓ ਬਾਈ ਸਾਰੇ ਸਿੱਖ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੋ।
ਚਿਤ ਬਾਂਛਤ ਲੈ ਭੇਟ ਚੜਾਵੈ,
ਜੋ ਕਿਸੇ ਦੀ ਸ਼ਰਧਾ ਹੈ ਆਪਣੀ ਆਪਣੀ ਸ਼ਰਧਾ ਮੁਤਾਬਕ ਆਪਣੀ ਆਪਣੀ ਭੇਟਾ ਗੁਰੂ ਮਹਾਰਾਜ ਦੇ ਚਰਨਾਂ 'ਚ ਚੜਾ ਕੇ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੋ।
ਤਬ ਸੰਗਤ ਆਈ ਸਮਦਾਏ,
ਦੀਵਾਨ ਸਜ ਗਿਆ, ਸਾਰੀ ਸੰਗਤ ਆਪਣੀਆਂ ਆਪਣੀਆਂ ਭੇਟਾਵਾਂ ਲੈ ਕੇ ਖੜੀ ਹੋਈ ਸੀ। ਸਾਰੀ ਸੰਗਤ ਆਪਣੀਆਂ ਆਪਣੀਆਂ ਭੇਟਾਵਾਂ ਲੈ ਆਈ ਹੈ।
ਹੁਮ ਹੁਮਾਏ ਦਰਸ਼ਨ ਚਿਤ ਚਾਏ,
ਬੜੇ ਹੁਮ ਹੁਮਾ ਕੇ ਬੜੇ ਉਤਸ਼ਾਹ ਨਾਲ ਬੜੇ ਭਾਰੀ ਚਾਹ ਨਾਲ ਸਿੱਖ ਦਰਸ਼ਨਾਂ ਲਈ ਆਏ ਨੇ।
ਮਹਾਭੀਰ ਭੀ ਚੌਂਕ ਮਝਾਰਾ,
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਿਹੜਾ ਚੌਂਕ ਹੈ, ਯਾਨੀ ਦਰਸ਼ਨੀ ਡਿਉਢੀ ਦੇ ਅਤੇ ਅਕਾਲ ਤਖ਼ਤ ਦੇ ਵਿਚਕਾਰ ਵਾਲੀ ਥਾਂ ਨੂੰ ਚੌਂਕ ਕਹਿੰਦੇ ਨੇ, ਕਿਉਂਕਿ ਇੱਥੇ ਚਾਰ ਪਾਸਿਆਂ ਤੋਂ ਸੰਗਤ ਆਉਂਦੀ ਹੈ। ਇੱਕ ਤਾਂ ਬਾਬੇ ਬੁੱਢੇ ਦੀ ਬੇਰ ਵਾਲੇ ਪਾਸਿਓਂ ਸੰਗਤ ਜਾ ਸਕਦੀ ਹੈ, ਇੱਕ ਪਰਲੇ ਪਾਸਿਓਂ ਸਰੋਵਰ ਦੇ ਉੱਧਰੋਂ ਆ ਸਕਦੀ ਹੈ ਬਾਬਾ ਦੀਪ ਸਿੰਘ ਵਾਲੇ ਪਾਸਿਓਂ ਚੱਲ ਕੇ, ਇੱਕ ਅਕਾਲ ਤਖ਼ਤ ਤੋਂ ਸੰਗਤ ਆ ਸਕਦੀ ਹੈ, ਇੱਕ ਹਰਿਮੰਦਰ ਸਾਹਿਬ ਤੋਂ ਬਾਹਰ ਜਾਂਦਿਆਂ ਇਹ ਚੁਰਸਤਾ ਜਿਹਾ ਬਣ ਜਾਂਦਾ, ਚੌਂਕ ਹੈ ਇਹ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਹੜਾ ਅਕਾਲ ਤਖ਼ਤ ਦੇ ਸਾਹਮਣੇ ਬੇਅੰਤ ਬੇਅੰਤ ਸੰਗਤਾਂ ਇਕੱਠੀਆਂ ਹੋ ਗਈਆਂ।
ਦਰਸ ਹੈ ਸਤਿਗੁਰ ਖਰੇ ਹਜ਼ਾਰਾਂ,
ਹਜ਼ਾਰਾਂ ਸਿੱਖ ਖੜੇ ਨੇ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਦਰਸ਼ਨ ਕਰ ਰਹੇ ਨੇ।
ਭਈ ਇਕੱਤਰ ਸਮੋ ਲਖ ਨੀਕਾ,
ਸੰਗਤਾਂ ਇਕੱਤਰ ਹੋ ਗਈਆਂ, ਬੜਾ ਭਾਗਾਂ ਵਾਲਾ ਸਮਾਂ ਸੋਹਣਾ ਸਮਾਂ ਹੈ।
ਉਠਿਓ ਬ੍ਰਿਧ ਕੀਨਸ ਤਬ ਟੀਕਾ,
ਜਦੋਂ ਸਾਰੀ ਸੰਗਤ ਆ ਗਈ ਭੇਟਾਂ ਲੈ ਕੇ ਖੜੀ ਹੈ, ਬਾਬਾ ਬੁੱਢਾ ਜੀ ਸਾਹਿਬ ਜੀ ਉੱਠੇ ਨੇ ਬ੍ਰਹਮ ਗਿਆਨੀ ਮਹਾਂਪੁਰਸ਼, ਉਹਨਾਂ ਨੇ ਆਪਣੇ ਹੱਥੀਂ ਛੇਵੇਂ ਪਾਤਸ਼ਾਹ ਨੂੰ ਤਿਲਕ ਦਿੱਤਾ ਹੈ, ਮੱਥੇ 'ਤੇ ਗੁਰਿਆਈ ਦਾ ਟਿੱਕਾ ਲਾਇਆ ਹੈ।
ਕੇਸਰ ਚੰਦਨ ਕੋ ਤਬ ਸੋਹਾ,
ਕੇਸਰ ਦੇ ਚੰਦਨ ਨੂੰ ਰਗੜ ਕੇ, ਬੜਾ ਸੁੰਦਰ ਪਦਾਰਥ ਹੁੰਦਾ ਕੇਸਰ, ਮਹਿੰਗਾ ਹੁੰਦਾ ਬੜਾ, ਅਤੇ ਚੰਦਨ ਵੀ, ਇਹ ਦੋਵਾਂ ਨੂੰ ਪੱਥਰ 'ਤੇ ਰਗੜਿਆ ਜਾਂਦਾ, ਵਿੱਚ ਕੇਵੜਾ ਗੁਲਾਬ ਜਲ ਹੋਰ ਵਧੀਆ ਵਧੀਆ ਵਸਤੂਆਂ ਪਾਈਆਂ ਜਾਂਦੀਆਂ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅੱਜ ਵੀ ਰੋਜ਼ ਸਾਧ ਸੰਗਤ ਜੀ ਚੰਦਨ ਰਗੜਿਆ ਜਾਂਦਾ, ਭਾਈ ਗੁਰਦਾਸ ਜੀ ਦੀ ਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਨੇ, ਪੱਥਰ ਚੰਦਨ ਰਗੜੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਚੰਦਨ ਦਾ ਤੇ ਕੇਸਰ ਦਾ ਤਿਲਕ ਲਾਇਆ ਹੈ।
ਬਿਖ ਮੁਖ ਮੰਡਲ ਸਭ ਮਨ ਮੋਹਾ,
ਮਹਾਰਾਜ ਸਾਹਿਬ ਜੀ ਦੇ ਮੱਥੇ ਤੇ ਸੁੰਦਰ ਤਿਲਕ ਸੋਭਾ ਪਾ ਰਿਹਾ ਹੈ। ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਸਤਿਗੁਰੂ ਜੀ ਨੇ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਨੇ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹੁੰਦਾ ਉਹਨਾਂ ਦੇ ਮੱਥੇ 'ਤੇ ਤਿਲਕ ਲੱਗਦੇ ਨੇ, ਸਤਿਗੁਰਾਂ ਦਾ ਮੱਥਾ ਬੜਾ ਹੀ ਸੋਹਣਾ ਸ਼ੋਭਾ ਪਾ ਰਿਹਾ, ਛੇਵੇਂ ਪਾਤਸ਼ਾਹ ਜੀ ਦਾ ਡਲਕਾ ਮਾਰਦਾ ਹੈ।
ਪ੍ਰਥਮ ਬ੍ਰਿਧ ਨੇ ਧਰੀ ਅਕੋਰ,
ਤਿਲਕ ਦੇਣ ਤੋਂ ਬਾਅਦ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੀ ਭੇਟਾ ਰੱਖੀ ਆਪਣੇ ਪਰਿਵਾਰ ਵੱਲੋਂ।
ਨਮੋ ਕੀਨ ਕਰ ਜੋਰ ਨਿਹੋਰ,
ਦੋਵੇਂ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਹੈ।
ਬਹਰੋ ਨਿਕਟ ਜੇ ਰਹਿ ਮਸੰਦ,
ਫਿਰ ਜਿਹੜੇ ਗੁਰੂ ਕੇ ਹੋਰ ਮਸੰਦ ਸਨ ਬਾਬਾ ਬੁੱਢਾ ਜੀ ਤੋਂ ਬਾਅਦ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਭਾਈ ਵਿਧੀ ਚੰਦ ਜੀ ਆਦਿਕ ਬਹੁਤ ਗੁਰੂ ਘਰ ਦੇ ਮੁਖੀ ਸਿੱਖਾਂ ਨੇ ਨਮਸਕਾਰਾਂ ਕੀਤੀਆਂ।
ਧਰਹਿ ਭੇਟ ਬੰਦਤ ਕਰ ਬੰਦ,
ਬੜੇ ਪ੍ਰੇਮ ਨਾਲ ਹੱਥ ਜੋੜ ਜੋੜ ਕੇ ਚਰਨਾਂ 'ਚ ਭੇਟਾ ਰੱਖਦੇ ਨੇ।
ਦਿਨ ਪਾਛੇ ਜੇ ਦੇਸ਼ ਵਿਦੇਸ਼,
ਜਦੋਂ ਮਸੰਦਾਂ ਨੇ ਮੱਥਾ ਟੇਕ ਲਿਆ, ਮੁਖੀ ਸਿੱਖਾਂ ਨੇ ਮੱਥਾ ਟੇਕ ਲਿਆ, ਉਸ ਤੋਂ ਬਾਅਦ ਜਿਹੜੀ ਦੇਸਾਂ ਤੋਂ ਪ੍ਰਦੇਸਾਂ ਤੋਂ ਦੂਰੋਂ ਨੇੜਿਓਂ ਸੰਗਤ ਆਈ ਸੀ,
ਜਿਨਕੇ ਸੰਗਤ ਸੰਗ ਅਸ਼ੇਸ਼,
ਉਹਨਾਂ ਸੰਗਤਾਂ ਦੇ ਜਿਹੜੇ ਮੁਖੀ ਸਨ ਮਸੰਦ, ਕੋਈ ਨੱਕੇ ਦੇਸ਼ ਦਾ ਮਸੰਦ ਹੈ, ਕੋਈ ਲੰਮੇ ਦੇਸ਼ ਦਾ ਹੈ, ਕੋਈ ਪੋਠੋਹਾਰ ਦਾ ਹੈ, ਕੋਈ ਮਾਝੇ ਦਾ, ਕੋਈ ਮਾਲਵੇ, ਕੋਈ ਦੁਆਬੇ ਦਾ, ਕੋਈ ਪੁਆਧ ਦਾ, ਕੋਈ ਬਾਂਗਰ ਦਾ, ਕੋਈ ਬਿਹਾਰ ਆਸਾਮ, ਦੂਰੋਂ ਦੂਰੋਂ ਸਿੱਖ ਆਏ ਹੋਏ ਸਨ। ਜਿੱਥੇ ਜਿੱਥੇ ਹੁਕਮਨਾਮੇ ਗਏ, ਆਗਰਾ, ਦਿੱਲੀ, ਬੁਰਹਾਨਪੁਰ, ਗਵਾਲੀਅਰ, ਜੌਨਪੁਰ, ਬੀਨਾ, ਮੁੰਗੇਰ, ਬੰਗਲਾਦੇਸ਼ ਤੱਕ ਸੰਗਤ ਰਹਿੰਦੀ ਸੀ। ਇੱਧਰ ਕਸ਼ਮੀਰ ਅਤੇ ਸ਼੍ਰੀਨਗਰ, ਬਾਰਾਮੂਲਾ, ਉੜੀ, ਬਹੁਤ ਸਾਰੇ ਜੰਮੂ ਆਦਿਕ ਦੇਸ਼ਾਂ ਦੀ ਸੰਗਤ ਆਈ ਹੋਈ ਸੀ। ਮੁਲਤਾਨ, ਪਸ਼ਾਵਰ, ਕਾਬਲ, ਪੱਛਮ ਦੀ ਸੰਗਤ ਵੀ ਬਹੁਤ ਆਈ ਹੋਈ ਸੀ। ਸਾਰੇ ਪਾਸੇ ਦੀ ਸੰਗਤ ਆ ਆ ਕੇ ਦਰਸ਼ਨ ਕਰ ਰਹੀ ਹੈ।
ਲੈ ਲੈ ਸਕਲ ਉਪਾਇਨ ਆਏ,
ਸਾਰੇ ਆਪਣੀਆਂ ਆਪਣੀਆਂ ਭੇਟਾਵਾਂ ਲੈ ਲੈ ਕੇ ਆਏ ਹਨ।
ਧਰਹਿ ਅਗਾਰੀ ਭੇਟ ਬਣਾਏ,
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਆਪਣੀਆਂ ਭੇਟਾਵਾਂ ਰੱਖਦੇ ਹਨ।
ਵਸਤਰ ਵਿਭੂਖਣ ਅਜਬ ਮਹਾਨੇ,
ਬੜੇ ਬੜੇ ਸੋਹਣੇ ਵਸਤਰ ਲੈ ਕੇ ਆਏ ਨੇ। ਅਜਬ ਗਜਬ ਵਧੀਆ ਤੋਂ ਵਧੀਆ ਕੱਪੜਾ, ਕੋਈ ਪਸ਼ਮੀਨੇ ਦਾ, ਕੋਈ ਰੇਸ਼ਮੀ, ਕੋਈ ਜਰੀਦਾਰ, ਕੋਈ ਜਰੀ ਬਾਦਲਾ, ਵੱਖਰੇ ਵੱਖਰੇ ਸਿਰੀ ਸਾਫ, ਖੀਨ ਖਾਫ, ਇਹ ਕੱਪੜਿਆਂ ਦੇ ਨਾਮ ਹੁੰਦੇ ਸੀ। ਉਦੋਂ ਵਧੀਆ ਆਲਾ ਦਰਜੇ ਦੇ ਕੱਪੜੇ ਸਿੱਖ ਲੈ ਕੇ ਆਏ ਨੇ।
ਬੀਨ ਬੀਨ ਜਗ ਗੁਰਹਿਤ ਆਨੇ,
ਗੁਰੂ ਸਾਹਿਬ ਦੇ ਵਾਸਤੇ ਸੁੰਦਰ ਸੁੰਦਰ ਚੋਲੇ, ਦੁਸ਼ਾਲੇ, ਦਮਾਲੇ ਸੰਗਤਾਂ ਲੈ ਕੇ ਆਈਆਂ ਖਰੀਦ ਕੇ ਦੇਸਾਂ ਪ੍ਰਦੇਸਾਂ ਤੋਂ।
ਬਹੁਰ ਸ਼ਸਤਰ ਜਿਨ ਕੀ ਖਰ ਧਾਰਾ,
ਫਿਰ ਸ਼ਸਤਰ ਆਏ ਨੇ ਜਿਨ੍ਹਾਂ ਦੀ ਧਾਰ ਬੜੀ ਤਿੱਖੀ ਹੈ, ਫੌਲਾਦ ਦੇ, ਸਕੇਲੇ ਦੇ, ਇਸਪਾਤ ਦੇ, ਲੋਹੇ ਦੇ ਬਣੇ ਹੋਏ ਸ਼ਸਤਰ ਹਨ।
ਖਰਚਿਓ ਜਿਨ ਪਰ ਦਰਬ ਉਦਾਰਾ,
ਜਿਨ੍ਹਾਂ ਤੇ ਸਿੱਖਾਂ ਨੇ ਬਹੁਤ ਪੈਸਾ ਖਰਚਿਆ ਹੈ, ਆਲਾ ਦਰਜੇ ਦੇ ਚੰਗੇ ਚੰਗੇ ਸਿਲੇ ਖਾਨਿਆਂ 'ਚ ਬਣੇ ਹੋਏ ਸ਼ਸਤਰ ਹਨ, ਜੰਗੀ ਤੇਗੇ ਹਨ, ਢਾਲੇ ਹਨ, ਖੰਡੇ ਹਨ, ਸਰੋਈਆਂ ਹਨ, ਨੀਮਚੇ ਹਨ, ਔਰ ਭਾਂਤ ਭਾਂਤ ਦੀਆਂ ਤਲਵਾਰਾਂ ਹਨ।
ਖੜਗ ਸਿਪਰ ਬਿਦ ਬਿਬਿਦ ਤੁਫੰਗ,
ਢਾਲਾਂ ਬੜੀਆਂ ਗੈਂਡੇ ਦੀਆਂ, ਲੋਹੇ ਦੀਆਂ ਬਣੀਆਂ ਹੋਈਆਂ, ਊਂਠ ਦੇ ਚੰਮ ਦੀਆਂ ਬਣੀਆਂ ਹੋਈਆਂ, ਭਾਂਤ ਭਾਂਤ ਦੀ ਤਿੱਖੇ ਤੀਰ, ਬੜੇ ਬੜੇ ਮੀਨ ਮੁਖੇ, ਬਦਾਮਚੇ, ਨੋਲੂ ਆਦਿਕ ਤੀਰ ਹਨ।
ਚਪਲ ਬੀ ਚਪਲ ਬਲੀ ਤਨ ਰੁਚਿਰ ਤੁਰੰਗ,
ਇਸੇ ਤਰ੍ਹਾਂ ਘੋੜੇ ਵੀ ਬੜੇ ਚਪਲ ਬਲੀ, ਚੰਚਲ ਘੋੜੇ, ਹਵਾ ਚ ਉੱਡ ਜਾਣ ਵਾਲੇ, ਕੋੜ ਤੁਰੰਗ, ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਕਹਿੰਦੇ ਕਰੋੜਾਂ ਹੀ ਇਹੋ ਜਿਹੇ ਘੋੜੇ ਜਿਹੜੇ ਹਵਾ ਨੂੰ ਪਿੱਛੇ ਛੱਡ ਜਾਂਦੇ ਹੈ, ਜਿਹੜੇ ਹਿਰਨਾਂ ਤਰ੍ਹਾਂ ਚੁੰਗੀਆਂ ਭਰਦੇ, ਬੜੇ ਬਲੀ ਘੋੜੇ, ਉਹਨਾਂ ਚੋਣਵੇਂ ਘੋੜਿਆਂ ਵਿੱਚੋਂ ਸਿੱਖ ਘੋੜੇ ਖਰੀਦ ਕੇ ਲਿਆਏ ਹਨ।
ਜਮ ਧਰ ਧਰ ਕਸ਼ ਧਨੁਸ਼ ਕਰਾਲੇ,
ਬੜੀਆਂ ਸੁੰਦਰ ਕਟਾਰਾਂ, ਜਮਧਰ ਕਟਾਰ ਨੂੰ ਕਹਿੰਦੇ ਨੇ, ਤਰਕਸ਼ ਉਹਨੂੰ ਕਹਿੰਦੇ ਨੇ ਜਿਹਦੇ 'ਚ ਪੱਥੇ 'ਚ ਤੀਰ ਪਾਏ ਜਾਂਦੇ, ਅਤੇ ਖੜਗ ਖੰਡਿਆਂ ਨੂੰ ਕਹਿੰਦੇ, ਤੇਗੇ ਖੰਡੇ, ਸਰੋਈਆਂ, ਦੁਤਾਰੇ, ਨੀਮਚੇ, ਭਾਂਤ ਭਾਂਤ ਦੀਆਂ ਤਲਵਾਰਾਂ ਸਿੱਖ ਲੈ ਕੇ ਆਏ ਨੇ।
ਖੰਜਰ ਖੰਡੇ ਖਰ ਖਰ ਕਰ ਭਾਲੇ,
ਕਹਿੰਦੇ ਖੰਜਰ ਖੰਡੇ ਤਿੱਖੀ ਧਾਰ ਵਾਲੇ ਭਾਲੇ, ਬਰਛੇ ਨੇਜੇ ਬੰਬਲੀ ਵਾਲੇ ਨੇਜੇ, ਭਾਂਤ ਭਾਂਤ ਦੇ ਸ਼ਸਤਰ ਗੁਰੂ ਕੇ ਸਿੱਖ ਲੈ ਕੇ ਆਏ ਨੇ।
ਤੋਮਰ ਸਾਂਗਨ ਖਪਰੇ ਤੀਰਨ,
ਤੋਮਰ ਭਾਰੇ ਵੱਡੇ ਬਰਛੇ ਨੂੰ ਕਹਿੰਦੇ ਆ, ਉਹ ਤੋਮਰ ਸਾਂਗਾਂ ਬਰਛੀਆਂ ਭਾਂਤ ਭਾਂਤ ਦੀਆਂ ਸੁੰਦਰ ਤੇ ਤਿੱਖੇ ਤੀਰ ਹਨ।
ਜਿਨਕੇ ਪਿਖਤ ਅਨੰਦ ਹੋਏ ਬੀਰਨ,
ਇਹੋ ਜਿਹੇ ਸ਼ਸਤਰ ਨੇ ਜਿਨ੍ਹਾਂ ਨੂੰ ਵੇਖ ਕੇ ਯੋਧਿਆਂ ਨੂੰ ਸੁੱਖ ਮਿਲਦਾ ਹੈ, ਆਨੰਦ ਹੁੰਦਾ ਹੈ। ਸਾਧ ਸੰਗਤ ਜੀ, ਅੱਜ ਤੇ ਸਿੱਖ ਕੌਮ ਸਾਰੀ ਬਾਣੀ ਬਾਣੀਏ ਬਣ ਗਏ ਆਪਾਂ। ਸਾਡੇ ਘਰੋਂ ਕਿਰਪਾਨ ਲੱਭਦੀ ਕੋਈ ਨਹੀਂ, ਉੱਦਾਂ ਕਹਿੰਦੇ ਅਸੀਂ ਬੜੇ ਵੱਡੇ ਸਿੱਖ ਹਾਂ ਤੇ ਕਿਰਪਾਨ ਸਾਨੂੰ ਸਾਰੀ ਉਮਰ 'ਚ ਇੱਕੋ ਵਾਰੀ ਲੋੜ ਪੈਂਦੀ, ਜਦੋਂ ਮੁੰਡੇ ਨੇ ਘੋੜੀ ਚੜ੍ਹਨਾ ਹੁੰਦਾ, ਬਰਾਤੇ ਜਾਣਾ ਹੁੰਦਾ, ਅਤੇ ਉਹ ਵੀ ਦਾਦੀ ਦੀ ਪੇਟੀ ਥੱਲੇ ਲੱਭਦੇ ਆ ਵੀ ਕਿਤੇ ਪੁਰਾਣੀ ਮਿਲ ਜਾਵੇ, ਅਤੇ ਉਹ ਜਦੋਂ ਲੱਭ ਵੀ ਜਾਵੇ ਤਾਂ ਜਰਦੀ ਖਾਧੀ ਹੁੰਦੀ ਮਿਆਨ ਨੂੰ, ਕਿਉਂਕਿ 100 ਸਾਲ ਹੋ ਗਿਆ ਸਿੱਖਾਂ ਨੇ ਕਿਰਪਾਨਾਂ ਵੇਖੀ ਕਿ ਉਹਨੇ ਕਿੱਥੇ ਪਈਆਂ, ਅੱਬਲ ਤਾਂ ਉਹ ਵੀ ਨਹੀਂ ਲੱਭਦੀ। ਅਤੇ ਗੁਰਦੁਆਰੇ ਆ ਕੇ ਪੁੱਛਦੇ, ਗਿਆਨੀ ਜੀ ਕਿਰਪਾਨ ਮਿਲ ਜਾਏਗੀ ਵਿਆਹ 'ਤੇ? ਮੈਂ ਵਿਆਹ ਕਾਹਨੂੰ ਕਰਾਉਣਾ ਸੀ ਜੇ ਕਿਰਪਾਨ ਸਾਥੋਂ ਲੈਣੀ ਸੀ? ਸੋ ਇਹ ਹਾਲ ਬਣ ਗਿਆ ਖਾਲਸਾ ਜੀ। ਖਾਲਸਾ ਪੰਥ ਸ਼ਸਤਰਧਾਰੀਆਂ ਸੂਰਬੀਰਾਂ ਯੋਧਿਆਂ ਦਾ ਪੰਥ ਸੀਗਾ, ਅਸੀਂ ਭੇਡਾਂ ਦਾ ਬਣਾ ਕੇ ਰੱਖ ਦਿੱਤਾ। ਬੜੇ ਦੁੱਖ ਦੀ ਗੱਲ ਹੈ। ਅਰਦਾਸ ਕਹਿੰਦੇ, ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ। ਗਿਆਨੀ ਇੰਦਰਜੀਤ ਸਿੰਘ ਜੀ ਕਥਾ 'ਚ ਕਹਿੰਦੇ, ਅੱਜ ਕੱਲ੍ਹ ਗ੍ਰੰਥੀ ਸਿੰਘ ਕਹਿ ਦਿੰਦੇ, ਜਿਨ੍ਹਾਂ ਨੇ ਦੇਗ ਚਲਾਈ ਤੇਗ ਵਹਾਈ। ਕਹਿੰਦੇ ਵਹਾਈ ਦਾ ਮਤਲਬ ਹੁੰਦਾ ਰੋੜ ਦਿੱਤੀ ਸੀ, ਵਹਾਈ ਛੱਡੀ ਸਿੱਖਾਂ ਨੇ, ਰੱਖੀ ਤਾਂ ਹੈ ਹੀ ਕੋਈ ਨਹੀਂ, ਗਾਤਰੇ ਤੇਗ ਕਿਸੇ ਘਰ 'ਚੋਂ ਲੱਭਦੀ ਕੋਈ ਨਹੀਂ। ਇਹੋ ਜਿਹਾ ਸਮਾਂ ਬਣ ਗਿਆ। ਆਹ ਦੇਖੋ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਕੋਲ ਸ਼ਸਤਰ ਆ ਰਹੇ, ਜਿਨ੍ਹਾਂ ਦੇ ਦਰਸ਼ਨ ਕਰਕੇ ਸ਼ਸਤਰਾਂ ਦੇ ਸਿੰਘਾਂ ਨੂੰ ਚਾਹ ਚੜ੍ਹ ਜਾਂਦਾ। ਆਹ ਕਿੰਨੇ ਸੋਹਣੇ ਤੇਗੇ, ਖੰਡੇ ਤੇਗੇ, ਬਰਛੇ ਭਾਲੇ, ਖੰਜਰਾਂ ਕਟਾਰਾਂ, ਬੁਗਦੇ ਬਿਛੂਏ, ਜੰਬੀਏ ਆ ਰਹੇ ਹਨ।
ਸ਼ਸਤਰਾਂ ਕੋ ਸਮੂਹ ਹੋਏ ਗਏ,
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਸਤਰਾਂ ਦਾ ਬਹੁਤ ਵੱਡਾ ਸਮੂਹ ਹੋ ਗਿਆ, ਢੇਰ ਲੱਗ ਗਏ ਸ਼ਸਤਰਾਂ ਦੇ। ਮਹਾਰਾਜ ਨੇ ਬੜੇ ਸੋਹਣੇ ਸੁੰਦਰ ਤਖ਼ਤ ਪੋਸ਼ ਵਿਛਾਏ ਹੋਏ ਸੀ, ਕਹਿੰਦੇ ਜ਼ਮੀਨ 'ਤੇ ਨਹੀਂ ਰੱਖਣੇ ਸ਼ਸਤਰ, ਤਖ਼ਤ ਪੋਸ਼ਾਂ 'ਤੇ ਰੱਖਣੇ ਆ। ਸਤਿਕਾਰ ਕਰਨਾ ਸ਼ਸਤਰਾਂ ਦਾ, ਜਿਹੜਾ ਸਿੱਖ ਸ਼ਸਤਰ ਦਾ ਸਤਿਕਾਰ ਨਹੀਂ ਕਰਦਾ ਉਹਦਾ ਫਿਰ ਦੁਨੀਆਂ 'ਤੇ ਕੋਈ ਵੀ ਸਤਿਕਾਰ ਨਹੀਂ ਕਰਦਾ। ਮਹਾਰਾਜ ਸਾਹਿਬ ਜੀ ਸ਼ਸਤਰਾਂ ਨੂੰ ਬਹੁਤ ਸਨਮਾਨ ਦਿੰਦੇ ਸੀ, ਇਸੇ ਕਰਕੇ ਤਖ਼ਤਾਂ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ ਅੱਜ ਤੱਕ। ਆਹ ਬੜੇ ਨਵੇਂ ਜਿਹੜੇ ਜੰਮੇ ਨੇ 2 ਸਾਲੇ, ਇਹ ਕਹਿੰਦੇ ਜੀ ਸ਼ਸਤਰਾਂ ਦੀ ਕੀ ਲੋੜ ਹੈ, ਤਖ਼ਤਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਓ। ਭਾਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਹੈ ਪਰ ਹਰਿਮੰਦਰ ਸਾਹਿਬ ਦੇ ਵਿੱਚ, ਤਖ਼ਤਾਂ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਵੀ ਨਾਲ ਹੁੰਦਾ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰੂਹਾਨੀ ਗੁਰੂ ਹਨ, ਸ਼ਸਤਰ ਸਾਡੇ ਪੀਰ ਹਨ। ਹਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਸਤਰ ਸੋਭਾ ਪਾਉਂਦੇ ਹਨ।
ਬਾਜੀ ਚਪਲ ਤਲੇਬਾ ਭਇਓ,
ਕਹਿੰਦੇ ਬੜੇ ਬੜੇ ਸ਼ਸਤਰ ਤੇ ਨਾਲ ਘੋੜੇ ਵੀ ਚੰਗੇ, ਚਪਲ ਬਲੀ ਘੋੜੇ, ਕਈ ਦੇਸ਼ਾਂ ਦੇ ਸਿੰਧੀ ਘੋੜੇ, ਅਰਬੀ ਘੋੜੇ, ਇਰਾਨੀ ਘੋੜੇ, ਹਿੰਦੁਸਤਾਨ ਦੀਆਂ ਵੱਖ ਵੱਖ ਨਸਲਾਂ ਦੇ ਘੋੜੇ, ਬਾਹਰਲੇ ਮੁਲਕਾਂ ਦੇ ਰੂਮ ਦੇਸ਼ ਦੇ ਘੋੜੇ, ਚਪਲ ਘੋੜੇ, ਬਲੀ ਘੋੜੇ, ਤਬੇਲਾ ਭਇਓ। ਤਬੇਲਾ ਕਹਿੰਦੇ ਨੇ ਅਸਤਬਲ ਨੂੰ, ਪੰਜਾਬੀ 'ਚ ਆਪਾਂ ਤਬੇਲਾ ਕਹਿ ਦਿੰਦੇ, ਸੰਸਕ੍ਰਿਤ ਵਿੱਚ ਅਸਤਬਲ ਕਹਿੰਦੇ ਆ, ਜਿਹਦੇ ਵਿੱਚ ਘੋੜੇ ਬੰਨੇ ਜਾਂਦੇ। ਹਾਂਜੀ,
ਦੋਨੋਂ ਦੇਸ਼ ਸਤਿਗੁਰ ਰੁੱਖ ਕਰੇ।
ਮਹਾਰਾਜ ਸਾਹਿਬ ਜੀ ਦੋਵੇਂ ਪਾਸੇ ਨਿਗਾਹ ਮਾਰੀ, ਇੱਕ ਪਾਸੇ ਸ਼ਸਤਰਾਂ ਦੇ ਅੰਬਾਰ ਲੱਗ ਗਏ ਨੇ, ਦੂਜੇ ਪਾਸੇ ਘੋੜਿਆਂ ਦੀਆਂ ਲੈਣਾਂ ਲੱਗ ਗਈਆਂ ਨੇ। ਹਾਂਜੀ,
ਫਰਕ ਹੈ ਆਯੁਧ ਗਹਿ ਕਰ ਖਰੇ।
ਮਹਾਰਾਜ ਭਾਈ ਬਿਧੀ ਚੰਦ ਜੀ ਨੂੰ, ਭਾਈ ਜੇਠਾ ਜੀ ਨੂੰ, ਬਾਬਾ ਬੁੱਢਾ ਜੀ ਨੂੰ ਕਹਿੰਦੇ ਵੀ ਇਹਨਾਂ 'ਚੋਂ ਸ਼ਸਤਰਾਂ ਨੂੰ ਪਰਖੋ, ਖਰੇ ਖਰੇ ਵਧੀਆ ਵਧੀਆ ਜਿਹੜੇ ਸ਼ਸਤਰ ਨੇ ਖਾਲਸਾ ਜੀ, ਉਹ ਸ਼ਸਤਰ ਮਹਾਰਾਜ ਸਾਹਿਬ ਜੀ ਆਪ ਹੱਥ ਵਿੱਚ ਲੈ ਕੇ ਪਰਖਦੇ ਹਨ 6ਵੇਂ ਪਾਤਸ਼ਾਹ ਜੀ।
ਘੋੜਨ ਮੋਰ ਮਨਿੰਦਨ ਹੀਰਾ,
ਘੋੜੇ ਜਿਹੜੇ ਨੇ ਉਹ ਮੋਰਾਂ ਤਰ੍ਹਾਂ ਪਹਿਲਾਂ ਪਾਉਂਦੇ ਨੇ, ਧਰਤੀ 'ਤੇ ਪੈਰ ਨਹੀਂ ਲੱਗਣ ਦਿੰਦੇ, ਸਿੱਖ ਬੜੇ ਜ਼ੋਰ ਨਾਲ ਘੋੜਿਆਂ ਦੀ ਵਾਗਾਂ ਫੜ ਕੇ ਖੜ੍ਹੇ। ਘੋੜੇ ਕਹਿੰਦੇ ਛੱਡੋ ਸਾਨੂੰ, ਉੱਡ ਜਾਈਏ ਅਸੀਂ। ਮੋਰਾਂ ਦੀ ਤਰ੍ਹਾਂ ਪੈਲਾਂ ਵਾਲੇ ਪਾਉਣ ਵਾਲੇ ਘੋੜੇ ਚੰਚਲ ਬਲੀ, ਕੋਈ 2.5 ਸਾਲ ਦਾ, ਕੋਈ 3 ਸਾਲ ਦਾ, ਕੋਈ 4 ਸਾਲ ਦੀ ਉਮਰ, ਕਿਉਂਕਿ ਘੋੜਾ ਜਿਹੜਾ 2.5 ਸਾਲ ਦਾ ਹੋ ਜਾਂਦਾ ਨਾ, ਪੂਰੀ ਜਵਾਨੀ 'ਚ ਆ ਜਾਂਦਾ, ਫਿਰ ਉਹਦਾ ਪੈਰ ਨਹੀਂ ਫਿਰ ਜ਼ਮੀਨ 'ਤੇ ਲੱਗਦਾ। ਉਹਨੂੰ ਫਿਰ ਸਿਖਾਇਆ ਜਾਂਦਾ, ਚਾਲਾਂ ਸਿਖਾਈਆਂ ਜਾਂਦੀਆਂ ਨੇ ਸਾਰੀਆਂ। ਇਸ ਤਰ੍ਹਾਂ ਦੇ ਚੜ੍ਹਦੀ ਜਵਾਨੀ ਦੇ ਸੋਹਣੇ ਘੋੜੇ ਹਨ,
ਜਿਨ ਆਨੇ ਲੈ ਖੁਸ਼ੀ ਕਨੇਰਾ,
ਜਿਹੜੇ ਉਹ ਘੋੜਿਆਂ ਨੂੰ ਲੈ ਕੇ ਆਏ ਨੇ, ਜਿਹੜੇ ਉਹਨਾਂ ਸ਼ਸਤਰਾਂ ਨੂੰ ਲੈ ਕੇ ਆਏ ਨੇ, ਉਹਨਾਂ ਨੂੰ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਬੜੀਆਂ ਖੁਸ਼ੀਆਂ ਦੇ ਰਹੇ ਨੇ, ਬੜੀਆਂ ਬਖਸ਼ਿਸ਼ਾਂ ਦੇ ਰਹੇ ਨੇ।
ਧਨ ਦਿਸ਼ ਨਹੀਂ ਬਿਲੋਚਨ ਲਾਵਾ,
ਮਾਇਆ ਵੀ ਬੜੀ ਆਈ ਹੈ, ਮਾਇਆ ਦੇ ਵੀ ਢੇਰ ਲੱਗ ਗਏ, ਪਰ ਮਾਇਆ ਵੱਲ ਵੇਖਿਆ ਹੀ ਕੋਈ ਨਹੀਂ ਅੱਜ। ਉੱਧਰ ਦਾ ਧਿਆਨ ਹੀ ਕੋਈ ਨਹੀਂ ਵੀ ਮਾਇਆ ਕਿੰਨੀ ਗਾਈ, ਮਾਇਆ ਨਾਲ ਇੰਨਾ ਪ੍ਰੇਮ ਨਹੀਂ ਕਰਦੇ। ਸਿੱਖ ਮਾਇਆ ਵੀ ਚੜ੍ਹਾਉਂਦੇ, ਮਾਇਆ ਵੀ ਚਾਹੀਦੀ ਗੁਰੂ ਘਰ ਵਿੱਚ, ਪਰ ਗੁਰੂ ਸਾਹਿਬ ਅੱਜ ਮਾਇਆ ਵੱਲ ਨਹੀਂ ਦੇਖ ਰਹੇ, ਅੱਜ ਘੋੜਿਆਂ ਵੱਲ ਦੇਖ ਰਹੇ ਨੇ, ਅੱਜ ਸ਼ਸਤਰਾਂ ਵੱਲ ਦੇਖ ਰਹੇ ਨੇ।
ਸ਼ਸਤਰ ਤੋਂ ਰੰਗ ਸੰਗ ਹਰ ਖਾਵੇ,
ਸ਼ਸਤਰਾਂ ਘੋੜਿਆਂ ਨਾਲ ਖੁਸ਼ ਹੁੰਦੇ ਆ। ਜਿਹੜਾ ਸਿੱਖ ਘੋੜਾ ਲੈ ਕੇ ਆਇਆ, ਜਾਂ ਚੰਗੀ ਤਲਵਾਰ ਜਾਂ ਬਰਛਾ ਜਾਂ ਬੰਦੂਕ ਜਾਂ ਤੀਰ ਕਮਾਨ ਲੈ ਕੇ ਆਇਆ, ਉਹਦੇ ਤੇ ਬਹੁਤ ਖੁਸ਼ ਹੋਏ ਨੇ ਅੱਜ।
ਦਿਨ ਜੁਗ ਜਾਮ ਬੀਤਿਓ ਤਿਸ ਕਾਲ,
ਇਸ ਤਰ੍ਹਾਂ ਦੀਵਾਨ ਸਜਿਆ ਰਿਹਾ, ਸਵੇਰ ਦਾ ਦੀਵਾਨ ਦੁਪਹਿਰ ਹੋ ਗਈ, ਯਾਨੀ 2-3 ਘੰਟੇ 4 ਘੰਟੇ ਦੀਵਾਨ ਅਕਾਲ ਤਖ਼ਤ 'ਤੇ ਲੱਗਾ ਰਿਹਾ। ਮਹਾਰਾਜ ਬੈਠੇ ਰਹੇ ਸੱਚੇ ਪਾਤਸ਼ਾਹ ਤਖ਼ਤ 'ਤੇ, ਬਾਬਾ ਬੁੱਢਾ ਜੀ ਕੋਲ ਬੈਠੇ ਰਹੇ, ਸ਼ਸਤਰ ਸੰਗਤਾਂ ਚੜ੍ਹਾਉਂਦੀਆਂ ਰਹੀਆਂ, ਚੜ੍ਹਦੇ ਗਏ। ਪਹਿਲੇ ਦਿਨ ਹੀ ਇੰਨੇ ਸ਼ਸਤਰ ਹੋ ਗਏ ਵੀ ਢੇਰ ਲੱਗ ਗਏ, ਸ਼ਸਤਰਾਂ ਬਾਹਰ ਲੱਗ ਗਏ ਹਨ, ਖਜ਼ਾਨੇ ਭਰ ਗਏ ਹਨ ਸ਼ਸਤਰਾਂ ਦੇ।
ਦਰਸ ਦੀਨ ਸਿੱਖ ਕੀਨ ਨਿਹਾਲ,
ਮਹਾਰਾਜ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ, ਨਿਹਾਲ ਨਿਹਾਲ ਕਰ ਦਿੱਤੇ। ਜਿਨ੍ਹਾਂ ਵੱਲ ਵੀ ਮਿਹਰ ਦੀ ਨਿਗਾਹ ਕੀਤੀ, ਜਨਮ ਮਰਨ ਦਾ ਦੁੱਖ ਕੱਢ ਦਿੱਤਾ, ਆਦੀਆਂ ਵਿਆਧੀਆਂ ਉਪਾਧੀਆਂ ਮਿਟਾ ਦਿੱਤੀਆਂ, ਮਨ ਤਨ ਸ਼ਾਂਤ ਕਰ ਦਿੱਤਾ ਸਿੱਖਾਂ ਦਾ 6ਵੇਂ ਪਾਤਸ਼ਾਹ ਨੇ।
ਹਾਂਜੀ, ਉਪਾਇਨ ਆਗੇ,
ਅੱਜ ਗੁਰੂ ਸਾਹਿਬ ਦੇ ਦਰਬਾਰ ਸ੍ਰੀ ਅਕਾਲ ਬੰਗੇ ਸਾਹਿਬ ਬੇਅੰਤ ਬੇਅੰਤ ਭੇਟਾਵਾਂ ਚੜੀਆਂ ਹਨ।
ਅਨੁਰਾਗ ਹੈ ਗੁਰ ਭਗਵਟ ਭਾਗੇ,
ਤੇ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲੇ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ, ਅੱਖਾਂ ਵਿੱਚ ਪਿਆਰ ਦਾ ਜਲ ਛਾਇਆ ਹੋਇਆ, ਖੁਸ਼ੀ ਦੇ ਹੰਝੂ ਨੇ ਕਿ ਅੱਜ ਸਾਨੂੰ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ। ਸਾਰੀਆਂ ਸੰਗਤਾਂ ਦੀ ਨਿਗਾਹ ਉੱਧਰ ਲੱਗੀ ਜਿੱਧਰ ਮਹਾਰਾਜ 6ਵੇਂ ਪਾਤਸ਼ਾਹ ਤਖ਼ਤ 'ਤੇ ਬੈਠੇ ਹੋਏ ਸੋਭਾ ਪਾ ਰਹੇ ਨੇ। ਹਾਂਜੀ,
ਨੌਬਤ ਖਾਨੋ ਵਜਹਿ ਅਗਾਰੀ,
ਗੁਰੂ ਸਾਹਿਬ ਜੀ ਦੇ ਅਕਾਲ ਤਖ਼ਤ ਸਾਹਿਬ 'ਤੇ ਨੌਬਤਾਂ ਵੱਜ ਰਹੀਆਂ ਨੇ, ਨਗਾਰੇ ਵੱਜ ਰਹੇ ਨੇ। ਹੁਣ ਤਾਂ ਇਹ ਨੌਬਤਾਂ ਬੰਦ ਕਰਾਤੀਆਂ ਸਾਧ ਸੰਗਤ ਜੀ 1957 'ਚ, ਅਕਾਲ ਤਖ਼ਤ ਦੇ ਸਾਹਮਣੇ 1957 ਤੱਕ 400 ਸਾਲ ਨੌਬਤ ਵੱਜੀ ਹੈ, ਕਦੀ ਬੰਦ ਨਹੀਂ ਸੀ ਹੋਈ। ਉਹ ਛੋਟੇ ਨਗਾਰੇ ਹੁੰਦੇ ਆ, ਜਿਵੇਂ ਆਪਣਾ ਤਬਲੇ ਦੀ ਡੁੱਗੀ ਹੁੰਦੀ, ਇਹਦੇ ਨਾਲ ਥੋੜ੍ਹਾ ਜਿਹਾ ਵੱਡਾ ਹੁੰਦਾ, ਉਹਨੂੰ ਨੌਬਤ ਕਹਿੰਦੇ। ਉਹ ਇੱਦਾਂ ਇੱਦਾਂ ਵਜਾਈ ਜਾਂਦੀ, 2 ਰੱਖੇ ਹੁੰਦੇ ਨਾਲ ਨਾਲ ਕਾਨੜੇ 'ਤੇ ਨਫੀਰੀਆਂ ਵੱਜਦੀਆਂ। ਅਜੇ ਵੀ ਹਜ਼ੂਰ ਸਾਹਿਬ ਤਖ਼ਤ ਸਾਹਿਬ 'ਤੇ ਉਹ ਮਰਜ਼ਾਦਾ ਹੈ, ਪਰ ਅਕਾਲ ਤਖ਼ਤ ਸਾਹਿਬ 'ਤੇ ਇਹ ਬੰਦ ਕਰਾਤੀ 1956-57 'ਚ ਭਾਈ ਵੀਰ ਸਿੰਘ ਜੀ ਨੇ ਉਦੋਂ ਲਿਖਿਆ ਵੀ ਇਹ ਮਾੜਾ ਕੀਤਾ ਹੈ, ਪੁਰਾਣੀ ਮਰਜ਼ਾਦਾ ਬੰਦ ਨਹੀਂ ਸੀ ਕਰਨੀ ਚਾਹੀਦੀ। ਇਹ ਜਿਹੜੀ ਨੌਬਤ ਹੈ ਨਾ, ਬਾਦਸ਼ਾਹ ਦੇ ਬੂਹੇ 'ਤੇ ਵੱਜਦੀ ਹੈ, ਗਰੀਬਾਂ 'ਤੇ ਨਹੀਂ ਵੱਜਦੀ। ਇਹ ਵੱਜਦੀ ਇਸ ਗੱਲ ਦਾ ਪ੍ਰਤੀਕ ਹੁੰਦੀ ਹੈ ਵੀ ਇਹ ਬਾਦਸ਼ਾਹ ਦਾ ਘਰ ਹੈ, ਰਾਜੇ ਮਹਾਰਾਜੇ ਦਾ ਘਰ ਤਖ਼ਤ ਹੈ। ਹਜ਼ੂਰ ਸਾਹਿਬ ਤਖ਼ਤ 'ਤੇ ਸਵੇਰੇ 9 ਵਜੇ 1 ਘੰਟਾ ਰੋਜ਼ ਵੱਜਦੀ ਹੈ ਹੁਣ ਵੀ, ਅਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਜਿਆ ਕਰਦੀ ਸੀ। ਅੱਜ ਭਾਈ ਸੰਤੋਖ ਸਿੰਘ ਜੀ ਲਿਖਦੇ 6ਵੇਂ ਪਾਤਸ਼ਾਹ ਨੇ ਸ਼ੁਰੂ ਕਰਾਈ ਹੈ, ਦਰਵਾਜ਼ੇ ਦਰਵਾਜ਼ੇ ਸਾਹਮਣੇ ਬਹਿ ਕੇ ਦਰਸ਼ਨੀ ਡਿਊਟੀ 'ਤੇ ਹਰਮੰਦ ਅਕਾਲ ਤਖ਼ਤ ਦੇ ਵਿਚਕਾਰ ਨੌਬਤਾਂ ਵਜਾਈਆਂ ਜਾ ਰਹੀਆਂ ਨੇ।
ਸਭ ਕੋ ਦਿਓ ਦਾਨ ਤਬ ਭਾਰੀ,
ਬੜਾ ਦਾਨ ਦਿੱਤਾ ਜਾ ਰਿਹਾ ਹੈ। ਮਹਾਰਾਜ ਸਾਹਿਬ ਜੀ ਨੇ ਜਿਹੜੇ ਨੌਬਤਾਂ ਵਜਾਉਣ ਵਾਲੇ ਉਹਨਾਂ ਦੇ ਵੀ ਘਰ ਭਰ ਦਿੱਤੇ, ਵੀ ਉਹ ਵੀ ਭੁੱਖੇ ਨਾ ਮਰਨ। ਗੁਰੂ ਘਰ ਦੇ ਨੌਬਤੀ ਉਹ ਮਹਾਰਾਜ ਦੇ ਕੋਲੋਂ ਦਾਨ ਮਾਨ ਲੈ ਕੇ ਖੁਸ਼ ਹੋਏ ਨੇ।
ਢਾਡੀ ਭਾਟ ਕਲਾਵਤ ਚਾਰਨ,
ਢਾਡੀ ਆਏ, ਢਾਡੀਆਂ ਨੇ ਵਾਰਾਂ ਗਾਈਆਂ, ਭੱਟਾਂ ਨੇ ਆਪਣੇ ਕਵਿਤ ਗਾਏ, ਕਲਾਵਤ ਕਲਾਵਾਨ ਜਿਹੜੇ ਗੁਣ ਗਵਈਏ ਸਨ, ਗਵੀਸ਼ਰ ਸਨ, ਉਹਨਾਂ ਨੇ 6ਵੇਂ ਪਾਤਸ਼ਾਹ ਦੀ ਸਿਫਤਾਂ ਗਾਈਆਂ। ਨੱਥੇ ਦੇ ਅਬਦੁੱਲੇ ਨੇ ਢੱਡ ਸਾਰੰਗੀ ਵਜਾ ਕੇ ਗਾਇਆ, दो तलवारी बदियां एक मीरी दी एक पीर दी एक राज दी एक अजमत दी एक राज दी एक राखी करे वजीर दी हिम्मत बाहां कोटगढ़ पग तेरी की जहांगीर दी। गुरु साहब सच्चे पातशाह महाराज की सिफत हिम्मत बाहां कोटगढ़ दरवाजा बलख बखीर दी पग तेरी की जहांगीर दी। इस तरह महाराज की सिफत ढाडी कलावान गा रहे ने।
जग गुर को जस कीन उचारन
कहंदे महाराज साहब जी दा जस सारे कविया ने कवि गवीशरां ने भट्टां ने ढाडियां ने उचारिया है।
वस्त्र दर्ब दीने समदाए
बड़े बड़े सोहने वस्त्र महाराज ने उन्हां ढाडियां नूं पवाए कलावाना नूं जिहड़े गुरु घर च कला अपनी दिखांदे कवीशर जां जिहड़े कवित गांदे भट्ट वगैरा उन्हां सारिआं नूं बड़े सोहणे कपड़े गहने दिते हन।
पाए दान को सब हर खाए
ओ वी महाराज को इन्ना दान मिलिआ गुरु साहब ने झोलियां भरतीआं खुश होए क्योंकि कोई कवि होवे कोई ढाडी होवे कोई रागी होवे कोई कलावान होवे जिहदी ओहदी जिथे ओहदी कदर होवे उत्थे जांदा है ते फिर ओह खुश हो के गांदा। गुरु साहब महाराज चाहुंदे वी गुरु घर च कलावाना दी कदर पवे सानू सिखाणा सी सिखां नू। एक प्रसंग सुनिया ना वी छेवें दसवें पातशाह महाराज ने कवि नू खुश हो के हाथी देता हाथी लै के ते कवि ना उदास हो गया कहन लगा महाराज महाराज कहंदे की गल तेनू खुशी नहीं होई हाथी दिता। कहंदा महाराज खुश की होना ये तो मेरे वास्ते तो बड़ी मुसीबत पै गई मेरे तो घर न्याणे जो कि आटा नहीं हुंदा मैं हाथी नू कित्थों खवावांगा है हाथी की खुराक बड़ी। तो महाराज कहंदे उस वेले खजानची हुक्म दिता भी जिन्ना हाथी के उत्ते लद्दिया जाए ना इन्ना क माल सोना चांदी लद देन खुला गफा हाथी दिता नाल उहदी पालना वास्ते खर्चा भी बेअंत ही देता। वो फिर उदास हो गया महाराज कहंदे की होया कहंदा महाराज तुसी ते हुण बैठे हो मालक हाथी भी देता हाथी की खुराक भी देती। महाराज कहंदे फिर तू उदास क्यों है कहंदा उदास इस करके तुहाडे तो बाद की बनेगा कवियां दा रागियां दा ढाडियां दा तुहाडे तो बाद कौन देवेगा सानू इन्ना दान। महाराज कहंदे मेरे सिंह दया करनगे मेरी संगत तुहाडा माण करिया करेगी। सो खालसा जी छेवें पातशाह पिरत पा रहे मर्यादा दस रहे है भी रागियां ढाडियां कथावाचकां ज्ञानियां का सत्कार करिया करो। कोई रागी सिंह बाहरों आउंदे अपने शहर विच कोई कथावाचक आउंदा है जां कोई ग्रंथी सिंह आउंदे बाहरों साडे शहर का फर्ज हुंदा भी असी वारी वारी घरां च प्रशादा छकाइए लिजा के अज मेरे घर कल नूं तेरे घर इदां ये मर्यादा क्यों बाहरों आउंदे आपां पुछदे ही कोई नहीं भी की हाल है किधरों आए किधर जाना ये मर्यादा है बई कोई बाहरों आया गल कथावाचक है कोई विद्वान है कोई ढाडी सिंह है कोई रागी सिंह बाहरों आए आपां उन्हां नूं घर जाइए महाराज का हुक्म है प्रशादा पानी छकाना ते तिल फुल जो बन सकती है जथा शक्ति माया भी ये नहीं भी।